ਇੱਕ ਸੰਤ ਪੰਚ ਤਰੰਗਨ
ਇੱਕੋ ਇੱਕ ਪਰਮੇਸ਼ਰ ਹੈ ਓਮਕਾਰ ਸਦਾ ਪ੍ਰਕਾਸ਼ ਹੈ ਸਤਿਗੁਰੂ ਦੀ ਕਿਰਪਾ ਕਰਕੇ ਉਹਦੀ ਪ੍ਰਾਪਤੀ ਹੁੰਦੀ ਹੈ ਰਾਗ ਮਾਲਾ ਰਾਗਾਂ ਦੀ ਲੜੀ ਰਾਗਾਂ ਦੀਆਂ ਪੰਕਤੀਆਂ ਧਰਨਾ ਦੀਆਂ ਤੁਕਾਂ ਜਿਹਦੇ ਵਿੱਚ ਆਸਮਾਨੀ ਰਾਗਾਂ ਸੁਣੀ ਬਾਤ ਹੋਵੇ ਇਹਦੀ ਪ੍ਰਸ਼ਾਨਿਕਾ ਰਾਗ ਵਾਲਾ ਦੀ ਇਸ਼ਤਿਆਂ ਦੱਸੀ ਜਾਂਦੀ ਇੱਕ ਵਾਰੀ ਨਾ ਦੂਜੀ ਜੀ ਬ੍ਰਹਮ ਲੋਕ ਦੇ ਵਿੱਚੋਂ ਵਿਚਰਦੇ ਵਿਚਰਦੇ ਆਏ ਗਏ ਪਿੱਛੇ ਉਹ ਰਾਗੀਆਂ ਦਾ ਦੇਸ਼ ਉੱਥੇ ਜਦੋਂ ਗਏ ਰਾਗੀਆਂ ਦੇ ਅਨੁਭਵ ਉਸ ਤੇ ਪੁਸ਼ਪਤਾਰ ਕੀਤੀ ਗਈ ਕਿ ਐਸਾ ਗੁਰਪੁਰ ਮਹਾਰਾਜ ਕਲਯੁਗ ਦੇ ਸਮੇਂ ਵਿੱਚ ਜਿਹੜੇ ਰਾਗੀ ਹੈ ਉਹ ਬੇਵਕਤੇ ਗਾਉਂਦੇ ਹੈ ਇਸੇ ਤਰ੍ਹਾਂ ਬਿਨਾਂ ਕਿਸੇ ਸੁਰ ਗਿਆਨ ਤੋਂ ਇਹ ਗਾਉਂਦੇ ਨੇ ਤਾਂ ਐਸੀ ਹਾਲਤ ਹੈ ਆਪ ਨਹੀਂ ਹੋ ਕੇ ਯਤਨ ਕਰੋ ਉਸ ਵੇਲੇ ਰਾਮ ਜੀ ਨੇ ਕਿਹਾ ਗੁਰੂ ਅਰਜਨ ਦੇਵ ਮਹਾਰਾਜ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਪੰਨੀ ਗੱਡੀ ਦੇ ਮਾਲਕ ਹੈ ਉਹ ਰਾਮ ਸਾਹਿਬ ਸਰੋਵਰ ਦੇ ਕਿਨਾਰੇ ਹੋਏ ਬੈਠੇ ਨੇ ਇਸ ਵੇਲੇ ਗੁਰਬਾਣੀ ਦਾ ਸਰੂਪ ਰੱਬ ਰਾਮੀਆਂ ਵੀ ਕੀ ਲਿਖਾ ਰਹੇ ਹੈ ਉਸ ਮਾਲਕੀ 'ਤੇ ਜਾ ਰਹੇ ਹੈ ਕਿਸੇ ਜਾ ਕੇ ਉਹਨਾਂ ਅੱਗੇ ਬੇਨਤੀ ਕਰੋ ਆਪਣੇ ਨਾਮ ਦੱਸਦਾ ਰਿਹਾ ਪ੍ਰਕਾਸ਼ ਜੀ ਨੂੰ ਮਹਾਰਾਜ ਨੇ ਕਿਹਾ ਉਹ ਦੱਸਦੇ ਨੇ ਗੁਰੂ ਮਹਾਰਾਜ ਆਪਣੇ ਮਹਾਰਜਨ ਤੋਂ ਇਹ ਕਾਵਲੀ ਨਿਗਮ ਲਿਆ ਕੇ ਕਹਿੰਦੇ ਜਾਂ ਐਸੇ ਵੀ ਉਸਨਿਕਾ ਹੈ ਕਿ ਭਾਈ ਗੁਰਦਾਸ ਜੀ ਦੇ ਮਨ ਦੇ ਵਿੱਚ ਤੁਰਨਾ ਪਿਆ ਵੀ ਭਗਤਾਂ ਦੀ ਬਾਣੀ ਸੱਤਾਂ ਦੀ ਬਾਣੀ ਹੋਰ ਗੁਰਸਿੱਖਾਂ ਦੀ ਬਾਣੀ ਸੱਤਾ ਵਿਵੰਡ ਰਾਜੀਆਂ ਦੀ ਬਾਣੀ ਉਹਦਾ ਪੁਰਨਾ ਪੂਰਾ ਕਰਨ ਵਾਸਤੇ ਮੇਰੇ ਚੰਗਾ ਰਾਜਾਂ ਜਿਹੜੇ ਰਾਜ ਰਾਮ ਜੀ ਹੈਗੇ ਅਤੇ ਜਿਵੇਂ ਜਿਵੇਂ ਕਹਿੰਦੇ ਕਾਲ ਦੇ ਨਿਯਮਾਂ ਵਿੱਚ ਲਿਆ ਕੇ ਸਾਨੂੰ ਸੁਣਾਈ ਇਸ ਤਰ੍ਹਾਂ ਭਾਈ ਗੁਰਦਾਸ ਜੀ ਮੁੱਖ ਰੂਪ ਦੇ ਵਿੱਚ ਗੁਰੂ ਅਰਜਨ ਸਾਹਿਬ ਬਾਰੇ ਦੇ ਸੁਣ ਸੁਣ ਕੇ ਕਾਲ ਦੇ ਨਿਯਮਾਂ ਵਿੱਚ ਇਸ ਤਰ੍ਹਾਂ ਰਾਜ ਅਤੇ ਰਾਜੀਆਂ ਦੇ ਨਾਮ ਉਹਨਾਂ ਦੇ ਪਿਤਾ ਦੇ ਨਾਮ ਇੱਕ ਮੁਕਤਸਰ ਸਾਹਿਬ ਨੇ ਜੋ ਸ਼ੁਰੂ ਕਿਹਾ ਹੋਇਆ ਉਹਦੇ ਸ਼ੁਰੂ ਦੇ ਵਿੱਚ ਰਾਗ ਮਾਲਾ ਮਹੱਲਾ ਕੁਝ ਕਈ ਇਹਦੇ 'ਤੇ ਸ਼ੰਕਾ ਕਰ ਰਹੇ ਹੈ ਵੀ ਇਹ ਮਹਾਰਾਜ ਦੀ ਬਾਣੀ ਕਿਉਂਕਿ ਇਹਦੇ ਵਿੱਚ ਮਹੱਲਾ ਨਹੀਂ ਲਿਖਿਆ ਇਹਦੇ ਵਿੱਚ ਰਹਾਉ ਨਹੀਂ ਲਿਖਿਆ ਹੈ ਇਹਦੇ ਵਿੱਚ ਨਾਨਕ ਨਾਮ ਨਹੀਂ ਆਇਆ ਹੈ ਉਹਦੇ ਸਮਾਧਾਨ ਵਿੱਚ ਉੱਤਰ ਉੱਤਰ ਵਿੱਚ ਹੈ ਵੀ ਜਪਜੀ ਸਾਹਿਬ ਦੇ ਵਿੱਚ ਜਿੱਥੋਂ ਸ਼ੁਰੂ ਹੁੰਦਾ ਹੈ ਉੱਥੇ ਮਹੱਲਾ ਸਾਰੇ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਰਹਾਉ ਨਹੀਂ ਕੁਛ ਪੌੜੀਆਂ ਐਸੀਆਂ ਰਾਜੀ ਸਾਹਿਬ ਦੇ ਵਿੱਚ ਜਿਨ੍ਹਾਂ ਵਿੱਚੋਂ ਜਿਵੇਂ ਸਾਲਾ ਹੀ ਸਾਲਾ ਹੀ ਦਿੱਤੀ ਸੋਚਣਾ ਪਾਈਆ ਨਦੀਆਂ ਆਤਾ ਬਾਹਾ ਕੋਈ ਸੰਬੰਧ ਨਾ ਜਾਣੀ ਇਹਦੇ ਵਿੱਚ ਨਾਨਕ ਨਾਮ ਨਹੀਂ ਆਇਆ ਇਸ ਤਰ੍ਹਾਂ ਮੰਨੇ ਕਿ ਉਹ ਪੌੜੀਆਂ ਉਹਨਾਂ ਵਿੱਚ ਨਾਮ ਨਾਨਕ ਨਾਮ ਨਹੀਂ ਆਇਆ ਜਿੰਨਾ ਉਹ ਨਹੀਂ ਆਇਆ ਤਾਂ ਫਿਰ ਉਹ ਸ਼ਾਮ ਮਹਾਰਾਜ ਦੀ ਹਾਜ਼ਰੀ ਨਹੀਂ ਤਾਂ ਮਹਾਰਾਜ ਕੀ ਮੋਹ ਆ ਗਿਆ ਕਿਤੇ ਕਿਤੇ ਉਹ ਐਸਾ ਦਿੱਤਾ ਨਾ ਹੋਰ ਐਸੇ ਕੋਈ ਝੂਠਦਾ ਗਾਓ ਸੁਖੀ ਹਰੇ ਧਿਆਓ ਸਭ ਸੇਵ ਸੁਖੀ ਮਨ ਤੁਮ ਮੇਰਾ ਫਲ ਪਾਓ ਉਹਦੇ ਵਿੱਚ ਵੀ ਨਾਨਕ ਨਾਮ ਨਹੀਂ ਮਿਲਦਾ। ਇਸ ਤਰ੍ਹਾਂ ਮੇਰੀਆਂ ਕੋਈ ਦਲੀਲਾਂ ਲੜੀਆਂ ਹੋਈਆਂ ਛੁੱਟੀਆਂ। ਸੋ ਮਹਾਰਾਜ ਦੀ ਬਾਣੀ ਹੈ ਇਹ, ਰਾਜ ਮਹਾਰਾਜ ਨੇ ਸੁਣਨ ਲਿਖੀ ਹੈ ਬਾਣੀ ਕਿਉਂ ਨਹੀਂ ਹੈ। ਇਹ ਕੋਈ ਲੋਕ ਜਿਹੜੇ ਲੋਕ ਹੈ ਉਹ ਸਰਕਾਰੀ ਸਨ, ਜਿਨ੍ਹਾਂ ਨੂੰ ਅੱਗੇ ਤੋਂ ਅੱਗੇ ਵੀ ਫਿਰ ਗੁਰਸਿੱਖਾਂ ਨਾਲ ਸਿੱਖ ਪੰਚਾਂ ਗੁਰਬਾਣੀ ਤੋਂ ਸਭ ਕੁਛ ਹੈ। ਇਹ ਬਾਣੀ ਵਿੱਚ ਕੋਈ ਇਹਨਾਂ ਦੀ ਤਰਕ ਵਿਤਰਕ ਝਗੜਾ ਝਗੜਾ ਪਾਓ, ਜਿਸ ਕਰਕੇ ਬਾਣੀ ਦੇ ਉੱਤੇ ਇਹਨਾਂ ਸਿੱਖਾਂ ਦੀ ਸ਼ਰਧਾ ਵੱਧ ਜਾਏ, ਬਾਣੀ ਵਿੱਚ ਉਹਨਾਂ ਨੂੰ ਬਾਲਣਾ ਮਿਲੇ, ਸਾਡੀ ਚੱਲੇ। ਇਸ ਤਰ੍ਹਾਂ ਇਹ ਸ਼ਰਾਰਤਾਂ ਹੁੰਦੀਆਂ। ਸਭ ਤੋਂ ਪਹਿਲਾਂ ਜਿਹੜਾ ਮਹਿਕਾਪ ਅੰਗਰੇਜ਼ ਹੈ ਉਹਨੇ ਰਾਗਮਾਲਾ ਦਾ ਬੀੜਾ ਚੁੱਕਿਆ ਸੀ, ਅਤੇ ਰਾਗਮਾਲਾ ਮਹਾਰਾਜ ਦੀ ਬਾਣੀ ਨਹੀਂ ਹੈ। ਉਹ ਮਹਿਕਾਪ ਜਿਹੜਾ ਹੈ ਕਾਂਤ ਸਿੰਘ ਰੂ ਇੱਕ ਫਿਰੋਜ਼ਪੁਰ ਦਾ ਸੀ, ਚਾਰ ਪੰਜ ਮਿੰਟ 4000 ਰੁਪਇਆ ਆਪਣੇ ਵੱਲੋਂ ਮਹੀਨੇ ਮਹੀਨੇ ਸ਼ੁਕਰ ਸੀ, ਕਿਉਂਕਿ ਰਾਗਮਾਲਾ ਦੇ ਵਿਰੁੱਧ ਸਕੂਲ ਹੈ ਉਹਦੇ ਵਿੱਚ ਉਹ ਰੁਪਈਆ ਇੱਕ ਤਿੰਨ ਚਾਰ ਦਿਨ ਹੁੰਦਾ ਹੁੰਦਾ ਸੀ। ਉਹ ਸਾਰਾ ਮਿਲਣਾ ਗਿਆਨੀ ਹਰਬੰਸ ਸਿੰਘ ਜੀ ਨੇ ਆਪਣੇ ਟੀਕੇ ਵਿੱਚ ਖੋਲ ਖੋਲ ਕੇ ਲਿਖਿਆ, ਜਿਹੜਾ 13ਵਾਂ ਭਾਗ ਹੈ 13ਵੀਂ ਜੇਲ੍ਹ ਹੈ ਉਹਦੇ ਵਿੱਚ ਰਾਗ ਵਾਲਾ ਸੂਚ ਉਹਨਾਂ ਨੂੰ ਬਹੁਤ ਵਧੀਆ। ਜੇ ਤੁਸੀਂ ਨੇ ਨਿਰਣਾ ਕਰਨਾ ਵੀ ਉਹ ਕਿਹੜੇ ਕਿਹੜੇ ਨਾਵਾਂ ਸੀ ਜਿਹਨਾਂ ਨੂੰ ਰੁਪਈਆ ਨੇ ਕਾਰ ਬਣਾਇਆ, ਉਹ ਖੋਲ ਕੇ ਉਹਨਾਂ ਨੇ ਲਿਖਿਆ, ਕਿਹੜੇ ਸਮੇਂ ਨੂੰ ਭੇਜਿਆ ਗਿਆ, ਉਹ ਸਭ ਕੁਝ ਲਿਖਿਆ। ਵੀ ਉਹ ਭੇਜਦਾ ਸੀ ਕਿ ਯਾਦ ਮਿਲਦਾ ਸੀ ਕਿ ਇਹ ਰਾਗਮਾਲਾ ਦੇ ਗੋਲ ਵਿੱਚ ਕੁਝ ਬਣ ਰਹੇ ਸੀ। ਇਸੇ ਤਰ੍ਹਾਂ ਇੱਕ ਚੇਤਨ ਦਾਸ ਸਾਧੂ ਸੀ, ਉਸਨੇ ਆ ਕਾਮ ਕੰਡਲਾ ਨਾਮ ਦਾ ਮਹਾਤਮਾ ਨਾਮ ਦਾ ਪੁਸਤਕ ਦੇਖਿਆ। ਉਹ ਸ਼ੋਭਾ ਸਿੰਘ ਗਿਆਨੀ ਜਿਹੜਾ ਦਿੱਲੀ ਦਾ ਕਠੋਰ ਸੀ, ਜਿਹੜਾ ਸਲੂਕ ਲਿਖ ਲਿਆ ਸੀ, ਉਹਦੇ ਕੋਲ ਜਾ ਕੇ ਦਿਖਾਇਆ
ਪੜ੍ਹ ਸਕਦੇ ਹਾਂ।
ਕਿੱਥੇ 1770 ਕਿੱਥੇ 1890 ਯਾਨੀ 126 ਸਾਲ ਦਾ ਵਰਤ ਹੋਰ ਧੂਪ ਹੋ ਗਿਆ। ਕਾਰਨ ਕੀ ਹੈ ਵੀ ਇਹ ਸਭ ਤੋਂ ਪਹਿਲਾਂ ਬਰਦਾਸ਼ਤ ਕੀਤਾ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਤਿਗੁਰੂ ਮੰਤਰ ਤੋਂ ਬਾਅਦ 11 ਸਾਲ ਬਾਅਦ ਇਹ ਬਰਦਾਸ਼ਤ ਕੀਤਾ ਸੀ ਭਾਈ ਮਨੀ ਸਿੰਘ ਦੇ ਵਿਦਿਆਰਥੀ ਨੇ ਲਿਖਿਆ। ਇਸ ਕਰਕੇ ਸਭ ਤੋਂ ਵਧੀਆ ਗਵਾਹੀ ਸੀ ਜਿਹੜੇ ਨੇ ਸ਼ਰਾਰਤ ਕੀਤੀ ਵੀ ਇਹ ਤਾਂ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਸੀ ਉਹਨੂੰ ਉਹਨੇ ਲਿਖ ਦਿੱਤਾ ਵੀ ਐਸਾ ਨਹੀਂ ਹੈ। ਇਹ ਤਾਂ 11 ਸਾਲ ਬਾਅਦ ਹੀ ਗੁਰੂ ਵਿਲਾਸ ਪਾਤਸ਼ਾਹ ਕੁਛ ਲਿਖਿਆ ਗਿਆ ਉਹਦੇ ਵਿੱਚ ਲਿਖਿਆ ਸੀਗਾ ਪ੍ਰੇਮ ਧਾਰ ਉਧਾਰ ਪ੍ਰੇਮ ਗੁਰੂ ਗ੍ਰੰਥ ਕਾ ਪਾਠ ਮਹਿਲਾਏ ਰਾਜਮਾਤ ਪਰ ਭਾਈ ਸੰਤੋਖ ਜੀ ਦੇ ਪਾਏ ਭੋਗ ਪਾਏ ਰਾਗ ਮਾਲਾ ਪੜ ਫਿਰ ਮੈਂ ਪਾਪ ਜਾਏ ਸਰਕਾਰ ਰਾਗ ਮਾਲਾ ਪੜ ਭੋਗ ਸਤੂਰਾ ਰਾਗ ਮਾਲਾ ਮੈਂ ਪਾਠ ਕਰੂੰਗਾ ਕਿਉਂ ਉਹਦੇ ਵਿੱਚ ਸਾਰਾ ਕੁਛ ਸਪਸ਼ਟ ਲਿਖਿਆ ਕਦੇ ਸ਼ਰਾਰਤਾਂ ਲੋਕਾਂ ਨੇ ਮਾਇਆ ਬਦਲੇ ਕੀਤੇ ਗੁਰਸਿੱਖਾਂ ਵਿੱਚ ਪੜ ਪਾਉਣ ਵਾਸਤੇ ਸਾਰਾ ਕੁਛ ਲਿਖਿਆ ਸੀ ਉਹਨੇ ਸਰਕਾਰ ਤੋਂ ਵਾਲੇ ਸਰੂਪ ਦੇ ਵਿੱਚ ਜਿਹੜੇ ਲੋਕ ਪਾਉਂਦੇ ਹੁੰਦੇ ਸੀਗੇ 1945 ਦੇ ਵਿੱਚ ਇੱਕ ਸਾਰਿਆਂ ਨੇ ਨਿਰਣਾ ਕੀਤਾ ਵੀ ਕਰਤਾਰਪੁਰ ਵਾਲੇ ਸਰੂਪ ਦੇ ਵਿੱਚ ਦੇਖੋ ਜਾ ਵੀ ਜੇ ਤਾਂ ਉਹਦੇ ਵਿੱਚ ਉਹੀ ਸ਼ਾਹੀ ਉਹੀ ਅੱਖਰ ਹੈ ਫਿਰ ਤਾਂ ਸਾਰੇ ਮੰਨਦੇ ਵੀ ਹਾਂ ਰਾਮਵਾਲਾ ਗੁਰੂ ਫਿਰ ਤਾਂ ਜੇ ਉਹਦੇ ਵਿੱਚ ਅੱਖਰ ਵੀ ਹੋਰ ਹੋਏ ਅਤੇ ਸ਼ਾਹੀ ਹੋਰ ਵੀ ਫਿਰ ਭਾਈ ਜੋਤ ਸਿੰਘ ਜੀ ਗੁਰਬੀ ਸੀ ਜਦੋਂ ਉਹਨਾਂ ਨੇ ਜਾ ਕੇ ਦੇਖਿਆ ਉਹੀ ਅੱਖਰ ਉਹੀ ਸ਼ਾਹੀ ਉਹੀ ਪਤਲੇ ਇਹ ਸਭ ਤੋਂ ਵੱਧ ਵਿਰੋਧ ਕਰਦਾ ਸੀ ਇਹ ਤਾਂ ਫਿਰ ਮਾਫ਼ੀ ਮੰਗਦਾ ਜੋਤ ਸਿੰਘ ਕਹਿਣ ਲੱਗਾ ਵੀ ਹੁਣ ਤੱਕ ਮੈਂ ਐਵੇਂ ਲੋਕਾਂ ਨੂੰ ਭਰਮਿਆ ਤਾਂ ਮਾਫ਼ ਬਾਕੀ ਗੱਲ ਹੈ ਕਿਸੇ ਨੂੰ ਸੋਚਦਾ ਹੁਣ ਵੀ ਕਰਤਾਰਪੁਰ ਸਾਹਿਬ ਵਾਲਾ ਸਰੂਪ ਮਲਿਆ ਦੇ ਕੋਲ ਹੈ ਪਾਸ ਹੈ ਉੱਥੇ ਤੁਸੀਂ ਉਹ ਰਾਗ ਵਾਲਾ ਗੁਰੂ ਦੀ ਬਾਣੀ ਹੈ ਕੋਈ ਇਸ ਕਰਕੇ ਜੋ ਰਾਗਾਂ ਦੇ ਨਾਮ ਮਹਾਰਾਜ ਨੇ ਉਹ ਬਿਆਨ ਕੀਤੇ ਹੈ ਅਤੇ ਗੁਰਦਾਸ ਜੀ ਨੇ ਮਹਾਰਾਜ ਨੂੰ ਦੱਸੀ ਹੈ ਇਹਦੇ ਵਿੱਚ ਬਾਣੀਆਂ ਬੋਲ ਰਹੇ ਹਨ
ਰਾਗ ਏਕ ਸੰਗ ਪੰਚ ਪਰੰਗਨ
ਭਾਈ ਗੁਰਦਾਸ ਜੀ ਜਾਂਦੇ ਕਿ ਮਹਾਰਾਜ ਇੱਕ ਇੱਕ ਰਾਗ ਦੇ ਨਾਲ ਪੰਜ ਪੰਜ ਉਹਨਾਂ ਨੂੰ ਬਾਕੀ ਸ਼ੇਖ ਭੰਗੜਾ ਹਰੇ ਇੰਨਾ ਹਰ ਰਾਗ ਦੀਆਂ ਹਨ
ਸੰਗ ਅਲਾਪੈ ਅੱਠੋ ਨੰਦਨ
ਕ੍ਰਿਸ਼ਨਾ ਮਹਾਰਾਜ ਦੇ ਅੱਠ ਇਹ ਰਾਗਾਂ ਦੇ ਪੁੱਤਰ ਹਨ ਉਹਨਾਂ ਦੇ ਨਾਲ ਹੋ ਕੇ ਆਪ ਜੀ ਦਾ ਜਸ ਅਲਾਪ ਰਹੇ ਹੈ ਅਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹੇ ਪਰਮੇਸ਼ਰ ਵੀ ਜਿਹੜੇ ਇੱਕ ਇੱਕ ਰਾਗ ਦੇ ਨਾਲ ਪੰਜ ਪੰਜ ਰਾਗ ਦੀਆਂ ਪ੍ਰੀਤਾਂ ਅੱਠ ਅੱਠ ਪੁੱਤਰ ਉਹ ਆਪ ਜੀ ਦਾ ਬੜਾ ਜਸ ਕਲਾਪਦੇ ਜਸ ਵਿਚਾਰਦੇ ਹਨ ਪਹਿਲਾਂ ਜਿਹੜਾ ਰਾਗ ਭੈਰੋ ਹੈ ਇਹ ਸਰੀਰ ਦੇ ਵਿੱਚ ਰਾਗ ਦੀ ਦੋ ਮੱਤ ਹੈ ਇੱਕ ਛੇ ਮੱਤ ਹੈ ਇੱਕ ਪੰਜਵਾਂ ਮੱਤ ਹੈ ਜਿਹੜਾ ਕੋਈ ਛੇ ਮੱਤ ਹੈ ਉਹਦੇ ਵਿੱਚ ਰਾਗ ਨੂੰ ਮੁਕਤਾ ਦਿੱਤੀ ਹੈ ਜਿੱਥੇ ਹਨਵਤ ਮੱਤ ਹੈ ਉੱਥੇ ਭੈਰੋ ਰਾਗ ਨੂੰ ਦਿੱਤੀ ਹੈ ਸੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਲਿਖਣ ਸਮੇਂ ਜਿਹੜਾ ਸ਼੍ਰੀ ਰਾਗ ਹੈ ਉਹਦੇ ਵਿੱਚ ਮਹੱਤਵਪੂਰਨ ਸੰਗੀਤ ਦੇ ਰੂਪ ਹੁੰਦੇ ਤੁਰੰਤ 13-14 ਇਸ ਸੰਗੀਤ ਦੇ ਮੱਤ ਹੈ ਉਹਨਾਂ ਵਿੱਚੋਂ ਦੋ ਹੈ ਇਹ ਜਿਹੜਾ ਤੂੰ ਭੈਰੋ ਰਾਗ ਹੈ ਇੱਥੇ ਰਾਗ ਮਾੜਾ ਵੀ ਤੁਰੰਤ ਮੱਤ ਮੱਤੂ ਦੇ ਉੱਤੇ ਗੁਰੂ ਘਰ ਦੇ ਵਿੱਚ ਦੋਵੇਂ ਸੰਗੀਤ ਦੇ ਜਿਹੜੇ ਮੱਤ ਸਭ ਤੋਂ ਪਹਿਲਾਂ ਜਿਹੜਾ ਭੈਰੋ ਰਾਗ ਹੈ ਮੈਂ ਕਰ ਹੀ ਆਪ ਜੀ ਦੇ ਜਸ ਨੂੰ ਕਰ ਰਿਹਾ ਹੈ
ਪੰਜ ਰਾਗਨੀ ਸੰਗ
ਪੰਜਵੀਆਂ ਰਾਗਨੀਆਂ ਹਨ ਉਹ ਵੀ ਨਾਲ ਹੀ ਆਪ ਜੀ ਦੇ ਜਸ ਨੂੰ ਉਚਾਰਨ ਕਰ ਰਹੀਆਂ ਪਹਿਲੀ ਭੈਰਵੀ ਹੈ ਦੂਜੀ ਬਿਲਾਵਲੀ ਹੈ
ਪੁਨਿਆਕੀ ਗਾਵੈ ਬੰਗਲੀ
ਤੀਸਰੀ ਪੁਨਿਆਕੀ ਚੌਥੀ ਬੰਗਲੀ ਹੈ
ਪੁਨ ਅਸ ਲੇਖੀ ਕੀ ਭਈ ਬਾਰੀ
ਜਿਹੜੀ ਲੇਖੀ ਨਾਮ ਦੀ ਰਾਗਨੀ ਪਸੂ ਉਹਦੀ ਜਸ ਗੁਣ ਦੀ ਬਾਰੀ ਗੁਰੂ ਮਹਾਰਾਜ ਨੂੰ ਦੱਸ ਰਹੇ ਹੈ ਗੁਰੂ ਮਹਾਰਾਜ ਪਰਮੇਸ਼ਰ ਨੂੰ ਦੱਸ ਰਹੇ ਹੈ ਕਿ ਪਰਮੇਸ਼ਰ ਕਿ ਭੈਰੋ ਰਾਜ ਦੀਆਂ ਪੰਜ ਰਾਗ ਦੀਆਂ ਪਤਨੀਆਂ ਹਨ, ਆਪ ਜੀ ਦੇ ਜਸ ਨੂੰ ਗਾਇਨ ਕਰ ਰਹੀਆਂ ਹਨ।
ਪੰਚਮ ਹਰ ਕੁਝ ਸਾਬ
ਸੁਣਾਵੇ, ਪੰਚਮ ਹਰ ਕੁਝ ਸਾਬ ਆਪ ਜੀ ਦੇ ਜਸ ਨੂੰ ਸੁਣਾਵੇ।
ਪੰਕਾਲਮ ਮਦ ਮਾਧਵ ਗਾਵੇ ਹੈ,
ਪੰਕਾਲਮ ਜੀ ਮਦ ਜੀ ਮਾਧਵ ਜੀ ਆਪ ਜੀ ਦੇ ਜਸ ਨੂੰ ਗਾਉਂਦੇ ਹਨ।
ਲਲਿਤ ਬਿਲਾਵਲ ਗਾਵੇ,
ਇਸੇ ਤਰ੍ਹਾਂ ਲਲਿਤ ਤੇ ਬਿਲਾਵਲ
ਆਪਣੇ ਆਪਣੇ
ਆਪਣੇ ਤਰੀਕੇ ਨਾਲ ਆਪੋ ਆਪਣੇ ਢੰਗ ਤਰੀਕੇ ਨਾਲ, ਜਿਵੇਂ ਕੋਈ ਕਥਾ ਵਾਚਕ ਆਪੋ ਆਪਣੀ ਪਤਨੀ ਢੰਗ ਤਰੀਕੇ ਨਾਲ ਕਥਾ ਕਰਦਾ, ਕੋਈ ਕਿਸੇ ਤਰ੍ਹਾਂ ਵਿਆਖਿਆ ਕਰਦਾ ਨਾਮ ਦੀ, ਕੋਈ ਕਿਸੇ ਤਰ੍ਹਾਂ ਕਰਦਾ, ਇਸੇ ਤਰ੍ਹਾਂ ਮਹਾਰਾਜ ਆਪੋ ਆਪਣੇ ਤਰੀਕੇ ਆਪੋ ਢੰਗ ਨਾਲ ਕਥਨ ਕਰ ਰਹੇ ਆਪ ਜੀ ਦਾ ਜਸ।
ਅਸ਼ਟ ਪੁੱਤਰ ਭੈਰਵ ਕੇ,
ਪਹਿਲਾ ਰਾਗ ਭੈਰਵ ਅੱਠ ਪੁੱਤਰ ਹਨ ਤੇ ਪੰਜ ਰਾਗ
ਗਾਲ ਹੈ ਗਾਇਨ ਪਾਤਰ,
ਆਪ ਜੀ ਦੇ ਜਸ ਨੂੰ ਕਹਿੰਦੇ ਗਾਇਨ ਕਰਦੇ ਆ ਪਾਤਰ ਬਣ ਕੇ, ਵਿਧਾਈ ਹੋ ਕਿਲੋ ਹੋ ਕੇ।
ਦੁਤੀਆ ਮਾਲ ਕੌਸ਼ ਅਲੱਗ ਹੈ,
ਮਾਲ ਕੌਸ਼ ਆਪ ਜੀ ਦੇ ਜਸ ਨੂੰ ਲੱਗਦਾ ਹੈ।
ਸੰਗ ਰਾਗਨੀ ਪਾਚਾ ਥਾਪ
ਹੈ, ਜਿਹੜੀਆਂ ਪੰਜ ਰਾਗਨੀਆਂ ਹੋਏ ਨਿਸ਼ਚਿਤ ਕੀਤੀਆਂ ਹੋਈਆਂ ਹਨ।
ਕੋਟ ਕਰੀ ਕਰ ਦੇਵ ਗੰਧਾਰੀ,
ਕੋਟ ਕਰੀ ਹੈ ਦੇਵ ਗੰਧਾਰੀ ਹੈ,
ਗੰਧਾਰੀ ਸਿਰਤੀ ਉਚਾਰੀ,
ਕਹਿੰਦੇ ਗੰਧਾਰੀ ਸਿਰਤੀ ਉਚਾਰਨ ਕਰ ਦਿੱਤੀ ਜਾਂ ਜਸ ਉਚਾਰ ਰਹੀ। ਧਨਾਸਰੀ ਦੇ
ਪਾਚਾਰੀ
ਆਪਣੇ
ਚੰਦ ਕੌਸ਼ਕ
ਆਪਣੇ ਨਾਲ ਜਸ ਕਰ ਲਈ ਲਾਏ ਹੋਏ ਹਨ। ਆਪਣੇ ਜਸ ਕਰ ਲਈ
ਆਇਆ
ਕਰਨ ਲਈ ਮੈਂ ਕਹਿ ਦਿੱਤੀ ਤਿਆਰ ਕਰ ਦਿੱਤੀ ਹੈ।
ਗੁਜਰੀ ਸੰਗ ਦੀਪਕ ਕੇ ਥਾਪ
ਆਪਣੇ ਸੰਗ ਸਾਥ ਕਿਨੇ ਸਤਿ
ਕਲੰਕਾ ਕੁੰਤਲ ਔ ਰਾਮਾ
ਰਾਜੇ ਨਾਲ ਕਲੰਕਾ ਤੇ ਕੁੰਤਲ ਔ ਰਾਮਾ ਜੀ ਹਨ
ਕਮਲ ਕੁਸਮ ਚੰਪਕ ਕੇ ਨਾਮਾ
ਕਮਲ ਕੁਸਮ ਮੈਂ ਚੰਪਕ ਜੀ ਨਾਮੇ ਹਨ
ਕੌਰਾ ਔ ਕਾਨਰਾ ਕਲਿਆਣਾ
ਕੌਰਾ ਜੀ ਕਾਨਰਾ ਜੀ ਦੇ ਕਲਿਆਣਾ ਜੀ ਪੁੱਤਰ ਹਨ
ਅਸ਼ਟ ਪੁੱਤਰ ਦੀਪਕ ਕੇ ਜਾਨਾ
ਅਸ਼ਟ ਪੁੱਤਰ ਜਿਨਾ ਦੀਪਕ ਰਾਜ ਦੇ ਜਾਣੇ
ਸਭ ਮਿਲ ਸਿੱਧੀ ਰਾਗ ਵਹਿ ਗਾਵੈ
ਸਾਰੇ ਪੁੱਤਰਾਂ ਪਤਨੀਆਂ ਨਾਲ ਮਿਲ ਕੇ ਸ਼੍ਰੀ ਆਤਮਾ ਜਿਹਦੇ ਜਸ਼ਨ
ਪਾਂਚਾ ਸੰਗ ਬਰੰਗਨ ਲਾਲ
ਸ੍ਰੀ ਮਾਲਾ ਪਤਨੀਆਂ ਸ੍ਰੀ ਕੰਗਣਾ ਰਾਜੀਆਂ ਪਤਨੀਆਂ ਨਾਲ
ਬਰਾਰੀ ਕਰਨਾਟੀ ਧਰੀ
ਬਰਾਰੀਆਂ ਸ੍ਰੀ ਕਰਨਾਟੀਆਂ ਨਾਲ ਰੱਖੀ ਹੋਈ
ਗਗਰੀ ਗਾਵੈ
ਸ੍ਰੀ ਰਾਮ ਦੇ ਸਾਲੂ ਤੇ
ਸਾਲੂ ਸਾਰਕ
ਸਾਗਰ
ਗੁਣਕਰ ਸ੍ਰੀ ਰਾਜ ਕੇ
ਅੱਠ ਪੁੱਤਰ ਹਾਥ ਪਾਲੇ
ਗੁੰਡ ਕੁੰਭ ਹਮੀਰ
ਗੁੰਡ ਕੁੰਭ ਤੇ ਹਮੀਰ ਅੱਠ
ਖਾਸ਼ਟੰਗ ਮੇਘ ਰਾਗ ਲੈ ਗਾਗ ਹੈ ਪਾਚੋ ਸੰਗ ਬਰੰਗਨ ਲਾਲ
ਪਾਈਆਂ ਸ੍ਰੀ ਕੰਗਣ ਰਾਜਨੀਤੀ ਪ੍ਰੇਮ ਨਾਲ ਲਾਈਆਂ ਹੋਈਆਂ ਸ੍ਰੀ
ਸੋਰਠ ਗੋਡਨ ਲਾਲੀ ਧੁਨੀ
ਸੋਰਠ ਹੈ ਤੁਮ ਲਾਲੀ
ਸੋਰਠ ਮਾਸ ਸੋਰਠ ਗੋਡ ਮਲਾਲੀ ਧੁਨੀ
ਸੋਰਠ ਤੇ ਗੋਡ ਤੇ ਮਲਾਲੀ ਇਹ ਧੁਨੀ ਕਰਦਾ ਵਾਹਿ
ਗੁਣ ਗਾਵੈ ਆਸਾ ਗੁਣ ਗੁਣੀ
ਆਸਾ ਰਾਗਣੀ ਵਿਚਾਰ ਵਿਚਾਰ ਕੇ ਗੁਣਾ ਮੇਘ ਰਾਗ ਅਸੀਂ ਆਪਣੇ ਪੰਜ ਕੀਮਤਾਂ ਬਰਮੀਆਂ ਲੜੀਆਂ ਜਾਣੀਆਂ ਜਾਂਦੀਆਂ ਕੀਮੇ ਜਾ ਰਹੇ ਆਪ ਜੀ
ਪੈਰਾ ਧਰ ਗਜ ਧਰ ਕੇ ਤਾਰਾ ਚਗਲੀ ਧਰ ਨੱਟ ਔ ਜਲ
ਧਾਰਾ
ਚਲ
ਧਾਰਾ
ਸੰਕਲ ਔ ਸਿਆਮਾ
ਸ਼ੰਕਰ ਤੇ ਸਿਆਮਾ ਵੀ ਆਪ ਜੀ ਦਾ ਜਸ ਗਾਇਨ ਕਰਦੇ
ਰਾਗ ਪੁੱਤਰਨ ਕੇ ਨਾਮਾ
ਸ਼ੇਵਾ ਮੇਘ ਰਾਗ ਸਤਿਗੁਰੂ ਪਰਮੇਸ਼ਵਰ ਨੂੰ ਦੱਸ ਰਹੇ ਕਿ ਮਹਾਰਾਜ ਆਪ ਜੀ ਨੇ ਸਾਰੇ ਜਸ ਗਾਇਨ
ਕਰਦੇ
ਛੇ ਰਾਗ ਆਪ ਜੀ ਦਾ ਜਸ ਗਾਇਨ ਕਰਦੇ
ਸੰਗ ਰਾਗਨੀ ਜੀ
ਛੇ ਰਾਗਾਂ ਦੀਆਂ ਨਾਲ ਦਿੱਤੀਆਂ ਸਾਰੇ ਚੁਰਾਸੀ ਆਪ ਜੀ ਦੇ ਜਸ ਨੂੰ ਗਾਉਂਦੇ ਹਨ ਇਸ ਤਰ੍ਹਾਂ ਆਪ ਜੀ ਨੇ ਰਾਗ ਮਾਲਾ ਦੁਆਰਾ ਰਾਗੀਆਂ ਦੇ ਨਾਮ ਦੱਸ ਕੇ ਸੰਪੂਰਤਾ ਜੀ ਜੀ ਦੇ ਦੁਆਰਾ ਜਿੱਥੋਂ ਬਾਣੀ ਆਪ ਜੀ ਨੇ ਸ਼ੁਰੂ ਕੀਤੀ ਸੀ ਉੱਥੇ ਆ ਕੇ ਸਮਾਪਤੀ ਇੱਕ ਓਮਕਾਰੇ ਮੰਗਲ ਸ਼ੁਰੂ ਬਚਨ ਜਿਹੜਾ ਸਤਨਾਮ ਕਰਦਾ ਹੋਇਆ ਸ਼ੁਰੂ ਹੋਇਆ ਸੱਸੇ ਤੋਂ ਸ਼ੁਰੂ ਕੀਤਾ ਸੀ ਅਗੀਸ ਇੱਥੇ ਸੱਸੇ ਆਖਰੀ ਤੇ ਹੈ ਕਿ ਉਹ ਸੁਹਾਰ ਹੈ ਇਸ ਤਰ੍ਹਾਂ ਇਹ ਉਹ ਜਿਹੜਾ ਵਿਦਵਾਨਾਂ ਨੇ ਕਰਕੇ ਜਿਸ ਤੋਂ ਸ਼ੁਰੂ ਕਰਨਾ ਉਸੇ ਵਿੱਚ ਆਪ ਕਿਸ਼ਨਾ ਇਸ ਤਰ੍ਹਾਂ ਵਾਹਿਗੁਰੂ ਦੇ ਜਨਮ ਤੋਂ ਸ਼ੁਰੂ ਕੀਤਾ ਅਤੇ ਵਾਹਿਗੁਰੂ ਦੇ ਪੀ ਮਹਾਰਾਜ ਜਾ ਰਹੇ ਆ ਉਸੇ ਵਜੋਂ ਦੇ ਨਾਲ ਮਾਣਾ ਰਹੇ ਇਹ ਕਰ ਦਿੱਤਾ ਹੈ ਕ੍ਰਿਸ਼ਨਾ ਇੱਕ ਘਰਾਂ ਘਰਾਂ ਦੇ ਵਿੱਚ ਪਲਵੀ ਘਰ ਮਹਾਰਾਜ ਜੀ ਦੇ ਜਦੋਂ ਗੰਮਾ ਸਾਹਿਬ ਬੈਠ ਕੇ ਬਾਣੀ ਸਾਰੀ ਚਾਰਨ ਕਰਕੇ ਕਥਾ ਸੁਣਾਈ ਫਿਰ ਜੋਧਪੁਰ ਦਾ ਰਾਜਾ ਗੁਰੂ ਮਹਾਰਾਜ ਜੀ ਅੱਗੇ ਬੇਨਤੀ ਕਹਿੰਦਾ ਗੁਰੂ ਮਹਾਰਾਜ ਦੇ ਸਰੀਰ ਨੂੰ ਕੋਈ ਐਸੀ ਬਿਮਾਰੀ ਲੱਗੀ ਹੋਈ ਹੈ ਬਹੁਤ ਇਲਾਜ ਯਤਨ ਕੀਤੇ ਹੈ ਅਤੇ ਉਹ ਠੀਕ ਨਹੀਂ ਹੋ ਰਿਹਾ ਮਹਾਰਾਜ ਆਪ ਜੀ ਮਹਾਰਾਜ ਕਿਰਪਾ ਕਰੋ ਅਤੇ ਤਰੀਕਾ ਦੱਸੋ ਮਹਾਰਾਜ ਕਹਿੰਦੇ ਸਾਰੀ ਬਾਣੀ ਦਾ ਪਾਠ ਮਨ ਲਾ ਕੇ ਸੁਣੋ ਬਿਨਾਂ ਮਹਾਰਾਜ ਆਪ ਦੇ ਮਨੋ ਵਾਸ ਕਰ ਰਹੇ ਹਨ ਅਤੇ ਗੁਰੂ ਘਰ ਸ਼੍ਰੀ ਸ਼੍ਰੀ ਜਮੁਨਾ ਸਾਹਿਬ ਜੀ ਮਹਾਰਾਜ ਨੇ 25 ਸਿੰਘਾਂ ਦੀ ਡਿਊਟੀ ਲਾਈ ਸੀ 5 ਅਖੰਡ ਪਾਠੀ 5 ਜਾਪ ਦੇ 5 ਹੀ ਪਹਿਰੇਦਾਰ 5 ਹੀ ਰਿਸ਼ਤੇ ਇਸ ਤਰ੍ਹਾਂ 5 ਲਾਗੀ ਸੇ ਹੋਰ ਜਿਹੜੀ ਕੋਈ ਚੋਰ ਬਰਦੀ ਹੈ ਉਹ ਵਗੈਰਾ ਨਾ ਕਰਕੇ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਉੱਥੇ ਸ਼੍ਰੀ ਅਖੰਡ ਪਾਠ ਪਹਿਲਾਂ ਕਰਵਾਇਆ ਸੀ ਉੱਥੋਂ ਫਿਰ ਅਖੰਡ ਪਾਠਾਂ ਦੀ ਕਰਵਾਇਆ ਕੋਈ ਕੋਈ ਸੰਤ ਨੇ ਕਵੀ ਜੀ ਗੁਰੂ ਅੰਗਦ ਸਾਹਿਬ ਜੀ ਦੀ ਆਸ ਪਾਸ ਵਿੱਚੋਂ ਹੋਏ ਹੈ ਉਹਨਾਂ ਨੇ ਗੁਰਪੁਰ ਪ੍ਰਕਾਸ਼ ਨਾਮ ਦਾ ਗ੍ਰੰਥ ਲਿਖਿਆ ਜੋ 4 ਭਾਗਾਂ ਵਿੱਚ ਛੁਕਿਆ ਪਹਿਲਾਂ ਤਾਂ ਪਟਿਆਲੇ ਵੀ ਛੁਕਿਆ ਉਸ ਤੋਂ ਪਹਿਲਾਂ ਲਾਹੌਰ ਵੀ ਸ਼੍ਰੀ ਅੰਮ੍ਰਿਤਸਰ ਸਾਹਿਬ ਵੀ ਛੁਕਿਆ ਸੀ ਅੱਜ ਕੱਲ੍ਹ ਉਹ ਭੱਜ ਰਹੇ ਹੈ ਉਹਦੇ ਵਿੱਚ ਗੁਰਸਿੱਖਾਂ ਨੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਹਰਿਮੰਦਰ ਸਾਹਿਬ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਭਾਦਰ ਸ਼੍ਰੀ ਏਕੋ ਨੂੰ ਪ੍ਰਕਾਸ਼ ਕੀਤਾ ਹੁਕਮਨਾਮਾ ਲਿਆ ਉਸ ਦਿਨ ਗੁਰਸਿੱਖਾਂ ਨੇ ਕਿਹਾ ਮਹਾਰਾਜ ਕੇ ਬਾਣੀ ਦੇ ਪਾਠ ਕਰਨ ਦਾ ਮਾਰਾ ਆਪ ਕੋਈ ਵੀ ਸਾਰਾ ਅਤੇ ਪਾਠ ਕਿਵੇਂ ਕਰਨਾ ਚਾਹੀਦਾ ਉਹਦੇ ਵਿੱਚ ਉਹਨਾਂ ਨੇ ਖੋਲ੍ਹ ਕੇ ਲਿਖਿਆ ਵੀ ਇੱਕ ਤਾਂ 5ਵੇਂ ਪਾਤਸ਼ਾਹ ਨੇ ਕਿਹਾ ਵੀ ਇੱਕ ਤਾਂ ਅਖੰਡ ਪਾਠ ਜਿਹੜਾ ਲਗਾਤਾਰ ਉਹਦੇ ਵਿੱਚ 4 ਪਾਠੀ ਵੀ 6 ਪਾਠੀ ਵੀ ਜਾਂ 8 ਪਾਠੀ ਵੀ ਲੱਗ ਸਕਦੇ ਇਸੇ ਤਰ੍ਹਾਂ ਕੰਮ ਜੋਤ ਹੋਰ ਜਿਹੜੇ ਪੂਜਾ ਫਲ ਵਗੈਰਾ ਝੁੱਕਾ ਪਾਉਂਦੀਆਂ ਉਹ ਗੁਰਪੁਰ ਪ੍ਰਕਾਸ਼ ਵੀ ਸੰਤ ਰੇਡ ਜੀ ਨੇ ਖੋਲ੍ਹ ਖੋਲ੍ਹ ਕੇ ਪ੍ਰਸੰਗ ਲਿਖਿਆ ਵੀ ਇਸ ਤਰ੍ਹਾਂ ਹੋ ਹਰ ਇੱਕ ਪਾਠੀ ਜਿਹੜਾ ਕੇਸੀ ਸਮਾਨ ਕਰਕੇ ਲੱਗਦਾ ਬੈਠੇ ਅਤੇ ਇਸ ਤਰ੍ਹਾਂ ਜਦੋਂ ਸਮਾਗਮ ਲਿਖਾ ਰਹੇ ਉਦੋਂ ਵਸਤਰ ਵਗੈਰਾ ਮੈਲ ਵਗੈਰਾ ਭੇਟਾ ਕੀਤੇ ਜਾਂਦੀਆਂ ਅਤੇ ਹੋਰ ਜਿਹੜਾ ਬਿਮਾਰੀ ਦਾ ਕੀਰਤਨ ਹੋਏ ਜਿਹੜੇ ਪਾਠ ਕਰਨ ਵਾਲੇ ਉਹਨਾਂ ਨੂੰ ਮਾਇਆ ਉਦੋਂ ਤੋਂ ਲੈ ਕੇ ਸੰਪਰਦਾਇ ਵਿੱਚ ਸਿਰਫ ਅਤੇ ਢੰਗ ਤਰੀਕੇ ਨਾਲ ਸ਼੍ਰੀ ਅਖੰਡ ਪਾਠ ਕਰਵਾਏ ਜਾਂਦੇ ਹਨ ਅੱਜ ਤੋਂ ਲੋਕਾਂ ਦੇ ਜੋਤ ਰੱਖਣ ਦੀ ਕੀ ਲੋੜ ਹੈ ਇਹ ਤਾਂ ਬ੍ਰਹਮਣੀ ਮੱਤ ਹੈ ਔਰ ਪਦਾਰਥ ਦੀ ਕੋਈ ਪਦਾਰਥ ਦੀ ਲੋੜ ਹੈ ਕਿਹੜੀ ਕੀ ਲੋੜ ਪਈ ਹੈ ਚੰਨ ਦਾ ਬੜਾ ਪ੍ਰਬੰਧ ਹੈ ਪਾਣੀ ਥਾਂ ਥਾਂ ਹੋ ਜਾਂਦਾ ਹੈ ਉਹ ਠੀਕ ਹੈ ਮਰਿਆਦਾ ਤਾਂ ਮਰਿਆਦਾ ਹੀ ਅਸਲ ਰੂਪ ਦੇ ਵਿੱਚ ਇਹ ਅੰਤਿਮ ਭਾਗ ਹਨ ਉਹ ਸ਼੍ਰੀ ਵੀ ਜਿੱਥੇ ਜਿਵੇਂ ਕਿਸੇ ਕੋਈ ਪਾਤਸ਼ਾਹ ਹੁੰਦਾ ਉਹਦੇ ਕੋਲ ਸਾਰੇ ਅਹਿਰਕਾਰ ਵਜ਼ੀਰ ਮੁਖੀ ਮੁਖੀ ਬੈਠੇ ਹੁੰਦੇ ਅਤੇ ਉਹਦੇ ਅੱਗੇ ਕੋਈ ਡਾਲੀਆਂ ਭੇਟਾਂ ਵੀ ਕੀਤੀਆਂ ਫਲ ਭੇਟੇ ਗੁਲਦਸਤੇ ਭੇਟੇ ਵੀ ਵਸਤਰ ਕੱਪੜੇ ਵੀ ਭੇਟੇ ਨਹੀਂ ਹੁੰਦੀ ਹੈ ਇਸ ਤਰ੍ਹਾਂ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਭ ਤੋਂ ਵੱਡੇ ਪਾਤਸ਼ਾਹ ਇਹਨਾਂ ਦੀ ਹਜ਼ੂਰੀ ਵਿੱਚ ਵੀ ਆ ਜਿਹੜਾ ਕੋਈ ਹੈ ਜਦੋਂ ਜਾਂਦਾ ਖੂਹ ਦਾ ਘੜਾ ਲਿਆ ਕੇ ਦੱਸਦੇ ਵੀ ਬਰਮਦੇਵ ਵੀ ਮਹਾਰਾਜ ਦੇਵਤਾ ਸਾਨੂੰ ਬਾਹਰੀ ਸੇਵਾ ਵਿੱਚ ਹਾਜ਼ਰ ਹੋ ਗਿਆ ਹੈ। ਅੱਜ ਜੋਰ ਜਗਾਉਂਦੇ ਹਾਂ ਵੀ ਅਗਲੀ ਦੇਵਤਾ ਨੂੰ ਮਹਾਰਾਜ ਲੰਗਰ ਦੀ ਸੇਵਾ ਲਈ ਹੋਰ ਪ੍ਰਕਾਸ਼ ਕਰਨ ਲਈ ਮਹਾਰਾਜ ਜੀ ਸੱਚੇ ਪਾਤਸ਼ਾਹ ਨੂੰ ਇਸ ਸੇਵਾ ਲਈ ਹਾਜ਼ਰ ਹੋ ਗਿਆ ਹੈ। ਸਾਰਾ ਭਾਰਤ ਦੀ ਵਿਰਾਸਤੀ ਜਦੋਂ ਫੁੱਲ ਵਗੈਰਾ ਲੈ ਕੇ ਭੇਟਾ ਕਰਦੇ ਹੋਈ ਇਹ ਵੀ ਹਾਜ਼ਰ ਹੋ ਰਹੀ ਹੈ। ਇਸ ਦੀ ਅੰਤਰੀ ਭਾਵ ਨੂੰ ਲੈ ਕੇ ਜਿਵੇਂ ਪਾਤਸ਼ਾਹ ਦੇ ਕੋਲ ਚੀਜ਼ਾਂ ਸਵਾਹੀਆਂ ਕੀਤੀਆਂ ਉਹਨਾਂ ਦੀ ਪਾਤਸ਼ਾਹ ਸਹੀਦਾ ਇਹ ਇਕੱਲਾ ਹੀ ਬੈਠਾ ਹੋਵੇ, ਨਾ ਕੋਈ ਦੁਬਾਰ, ਨਾ ਕੋਈ ਮੀਟਿੰਗ ਹੋਵੇ, ਕੁਝ ਨਾ ਹੋਵੇ, ਨਾ ਕੋਈ ਸਭਾ ਲੱਗੀ ਹੋਵੇ, ਹੌਲੀ ਸਹਾਇਤਾ ਇਸੇ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇਕੱਲਾ ਹੀ ਹੋਵੇ, ਬਾਕੀ ਚੀਜ਼ਾਂ ਸ਼ਹੀਦ ਹੋਣ। ਫਿਰ ਸ਼੍ਰੀ ਗੁਰੂ ਮਹਾਰਾਜ ਦਾ ਸਲੋਕ ਬੜਾ ਠੀਕ ਹੈ, ਜਿਹੜਾ ਪਾਤਸ਼ਾਹ ਦਾ ਪਾਤਸ਼ਾਹ ਹੀ ਹੈ, ਪਰ ਵੀ ਸਭਾ ਵਿੱਚ ਬੈਠਾ ਹੋਵੇ ਤਾਂ ਫਿਰ ਉਹਦੇ ਕੋਲ ਇਹ ਕੁਝ ਹੋਵੇ ਤਾਂ ਸਕਦਾ ਹੈ, ਕਿਉਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਪਾਤਸ਼ਾਹ ਹੈ, ਉਹਨਾਂ ਕੋਲ ਵੀ ਇਹ ਸਾਰੇ ਹਾਜ਼ਰ ਹੋਏ ਆ। ਇਸ ਨੂੰ ਸਾਹਮਣੇ ਕਰਕੇ ਸਾਰਾ ਕੁਝ ਪੂਰਾ ਕਰਾਇਆ ਜਾਂਦਾ ਹੈ। ਇਸ ਕਰਕੇ ਜਿੱਦਾਂ ਜਿੱਦਾਂ ਜੋਤ ਹੈ ਹਰਿਮੰਦਰ ਸਾਹਿਬ ਦੇ ਵਿੱਚ, ਜਦੋਂ ਉਹ ਦੁੱਧ ਜੋਤ ਸੀ ਹਰਿਮੰਦਰ ਵਿੱਚ ਅਸੀਂ ਜੋਤ ਨਹੀਂ ਜਗਾਉਂਦੇ, ਉਸ ਵੇਲੇ ਵੀ ਸਿੰਘ ਐਡਾ ਪੁੱਛਾ ਕਰਕੇ ਹਾਂਜੀ ਕੋਈ ਬਣੀ ਤੇ ਬਾਬਾ ਬੁੱਢਾ ਸਿੰਘ ਜੀ ਜਿਹੜੀ ਬਣੀ ਤੇ ਬਾਬਾ ਜੀ ਨਹੀਂ ਬਣੀ ਆਓ ਕਿ ਉਹ ਕਿਸੇ ਨਾ ਕਿਸੇ ਨੂੰ ਆ ਕੇ ਘਰੋਂ ਦੀ ਜੋਤ ਜਗਾ। ਇਹ ਗੁਰੂ ਦੀਆਂ ਜੋਤਾਂ ਤਾਂ ਜਗਣ ਗਈਆਂ, ਇਹਨਾਂ ਨੂੰ ਕੋਈ ਬੰਦ ਨਹੀਂ ਕਰ ਸਕਦਾ। ਸਾਡਾ ਲਾੜਾ ਕਹਿੰਦੇ ਵੀ ਇਹ ਜੋਤਾਂ ਅਸੀਂ ਬੰਦ ਕਰਦੇ ਸੀ, ਇਹ ਜੋਤਾਂ ਨਹੀਂ ਜਗਾਉਂਦੇ। ਉਹ ਇੱਕ ਢੰਗ ਹੈ ਵੀ ਖਾਲਸੇ ਦੀਆਂ ਜੋਤਾਂ, ਗੁਰੂ ਦੀਆਂ ਜੋਤਾਂ ਇਸ ਅਸਥੂਲ ਰੂਪ ਦੇ ਵਿੱਚ ਵੀ ਪ੍ਰਕਾਸ਼ ਕਰ ਰਹੀਆਂ। ਉਹ ਹੈ ਤਾਂ ਕੁਛ ਐਸਾ ਸੀ ਜਿਹੜੇ ਗੁਰੂ ਦੇ ਨਿਸ਼ਾਨ ਝੂਲੇ ਇਸੇ ਤਰ੍ਹਾਂ ਹੈ। ਬਾਕੀ ਸਾਲਾਂ 'ਚ ਹੁਣ ਚਮਕੌਰ ਸਾਹਿਬ ਜਾਓ, ਫਤਿਹਗੜ੍ਹ ਸਾਹਿਬ ਚਲ ਜਾਓ, ਦੇਖੋ ਇੱਕ ਪਾਸੇ ਹੋਰ ਘਿਓ ਦੀ ਜੋਤ ਬੜੀ ਸਾਰੀ ਜਾਂਦੀ ਹੈ। ਬਾਬਾ ਦੀਪ ਸਿੰਘ ਜੀ ਜਿਹੜੀ ਜਾਂਦੀ ਹੈ ਜੋਤ, ਕੋਈ ਉੱਥੇ ਭਜਾਉਣ ਦੀ ਕੋਸ਼ਿਸ਼ ਕਰੇ ਫਿਰ ਦੇਖੋ ਜਿਹੜੇ ਅੰਮ੍ਰਿਤਸਰ ਦੇ ਭਾਪੇ ਆ ਕਿੰਨੇ ਤੋਂ ਕਰਦੇ ਗੁਰੂ ਕੀਆਂ ਜੋਤਾਂ ਨੂੰ ਭਜਾਉਣ ਵਾਲਾ ਕਿਹੜਾ ਜਾਣਦੇ ਹੈ। ਕੋਈ ਇਸ ਤਰ੍ਹਾਂ ਜਾਣੀ ਹੈ ਜਿਹੜੇ ਲੋਕ ਤਾਂ ਗੁਰੂ ਕੀਆਂ ਜੋਤਾਂ ਪ੍ਰਦਾਨ ਕਰੀਏ ਵੀ ਜਾਣਦੇ ਨੇ, ਆ ਦੂਜੇ ਰੂਪ ਵਿੱਚ ਵੀ ਜਾਣ ਰਹੇ ਨੇ, ਪ੍ਰਕਾਸ਼ ਕਰ ਰਹੇ ਨੇ। ਇਸ ਖਾਲਸ਼ ਹੈ ਇਸ ਤੋਂ ਬੜੀ ਸ਼ਹਾਦਤਾਂ ਕਰ ਰਹੀ ਹੈ ਵੀ ਮੇਰੇ ਇੰਨਾ ਮਨ ਮਤ ਹੈ ਵੀ ਫਿਰ ਤਾਂ ਜਿਹੜੇ ਬ੍ਰਹਮਣ ਲੋਕ ਆ ਵੀ ਉਹ ਤਰਕ ਉੱਠ ਕੇ ਗਾਉਂਦੇ ਆ ਵੀ ਫਿਕਰ ਵੀ ਇਹਨਾਂ ਬੰਦ ਕਰ। ਬਾਕੀ ਉਹ ਬ੍ਰਹਮਣ ਦੇ ਘੁਰਾਉਂਦੇ ਆ ਤੁਸੀਂ ਨੇ ਤੁਸੀਂ ਕਰਨਾ ਛੱਡੋ ਵੀ ਇਹ ਵੀ ਮਨ ਮਤ ਹੈ ਵੀ ਉਹ ਦੂਜਾ ਕੋਈ ਕੱਢਦੇ ਆ ਕਿਉਂਕਿ ਉਹਨਾਂ ਦੀ ਰੀਸ ਅਸੀਂ ਕਰਨੀ ਨਹੀਂ, ਉਹ ਵੀ ਮਨ ਕਹਿੰਦੇ ਆ ਫਿਰ ਉਹ ਵੀ ਚੰਦਰਮਾ ਸੂਰਜ ਦੀ ਰੋਸ਼ਨੀ ਵਿੱਚ ਰਹਿ ਗਿਆ, ਦੂਜੇ ਵੀ ਰਹਿ ਗਿਆ ਤੁਸੀਂ ਵੀ ਘੁਰੋ ਰੋਸ਼ਨੀ ਲੱਗੋ। ਇਹ ਤਾਂ ਸਭ ਦੇ ਸਾਂਝੇ ਹੈ, ਹਰਿਮੰਦਰ ਸਾਹਿਬ ਬਾਕੀ ਪੌੜੀ ਹੈ ਪੂਰਾ ਲਵ ਲੈ ਸਭ ਗੱਲ ਇੱਡਾ ਬੜਾ ਬੜੀਆਂ ਬੜੀਆਂ ਪੌੜੀਆਂ ਰਾਜਵਾਰ ਵਰਗਿਆਂ ਨੇ ਨਨਕਾਣਾ ਸਾਹਿਬ ਜਲ ਦਾ ਪ੍ਰਬੰਧ ਕਰ ਦਿੱਤਾ, ਉੱਥੇ ਤਾਂ ਮਾੜਾ ਮੋਟਾ ਘੜਾ ਰੱਖਦਾ ਕਿ ਸਾਡਾ ਲੈਣਾ ਇਹ ਵੀ ਬੜਾ ਪੜੀ ਇਹ ਮਨਵਾ ਚੱਲੀ ਰਾਮਦਾਸ ਸੰਤੋ ਰਾਮਦਾਸ ਢਾਬਾ ਸੁਖ ਲਾਵੈ ਉਹ ਜਲ ਵਿੱਚ ਨਹੀਂ ਉਹ ਤਾਂ ਮਹਾਰਾਜ ਦੇ ਬਚਨ ਹੋਏ ਇਸੇ ਤਰ੍ਹਾਂ ਇਹ ਜਦੋਂ ਗੁਰਬਾਣੀ ਦਾ ਪਾਠ ਹੋ ਜਾਂਦਾ ਖੱਡੇ ਬਾਟੇ ਦੇ ਅੰਮ੍ਰਿਤ ਜਲ ਵਿੱਚ ਹੋਰ ਜਦੋਂ ਪੰਜਾਬ ਬਾਣੀਆਂ ਦਾ ਪਾਠ ਦਾ ਅੰਮ੍ਰਿਤ ਚੱਲ ਪੈਂਦਾ ਹੈ। ਤੁਸੀਂ ਇਹ ਬਾਣੀ ਦਾ ਪਾਠ ਤੁਸੀਂ ਜਲ ਉੱਪਰ ਕਰਦੇ ਹੋ ਉਹਦੇ ਨਾਲ ਦੂਜਾ ਬਾਣੀ ਧੋ ਗਿਆ ਕੋਈ ਪਾਣੀ ਰੱਖਦੇ ਉਹਦੇ ਵਿੱਚ ਜਲਾਸ਼ਨ ਪੀੜੇ ਕਰ ਜਾਣਗੇ। ਇਹ ਬਾਣੀ ਦਾ ਅਸਰ ਹਿੱਸਾ ਹੋਊਗਾ ਸਾਲਾਂ ਵਧੀ ਤੁਸੀਂ ਰੱਖਦੇ ਦੇ ਵਿੱਚ ਹਮੇਸ਼ਾ ਕਰੋ। ਇਸ ਕਰਕੇ ਘਰਾਂ ਦੇ ਵਿੱਚ ਅੰਮ੍ਰਿਤ ਜਲ ਜਦੋਂ ਕੋਈ ਦੁੱਖ ਲਈ ਹੁੰਦੇ ਬੱਚੇ ਪੈਦਾ ਹੁੰਦੇ ਉਹਨਾਂ ਦੇ ਮੂੰਹ ਦੇ ਵਿੱਚ ਪਾਇਆ ਜਾਂਦਾ ਹੈ। ਇਸ ਰੂਪ ਨੂੰ ਰੱਖ ਕੇ ਰੂਪ ਕੇ ਸਿੰਘ ਉਹ ਅੰਮ੍ਰਿਤ ਜਲ ਸੰਭਾਲ ਸੰਭਾਲ ਕੇ ਰੱਖਦਾ ਹੈ। ਰੋ ਵਿਚਾਰ ਇਹ ਕੋਈ ਫਿਰ ਉਸ ਵਿੱਚ ਹੈ ਜੋ ਆਪ ਸਿੱਖਾਂ ਜਿਵੇਂ ਸਤਿਗੁਰੂ ਨੇ ਕਹਾਇਆ ਹੈ, ਦਾਸ ਨੇ ਕਹਾ ਕਿ ਜੀ ਨਾਮ ਉਹਨੇ ਕੁਝ ਗਿਆਨ ਕਰ ਦਿੱਤਾ ਹੈ। ਫਿਰ ਵੀ ਇਹ ਲਗਭਗ ਜੀ ਨਾਮ ਭੁੱਲਾ ਦਾਸ ਪਾਸੇ ਹੋ ਗਿਆ, ਸਤਿਗੁਰੂ ਬਖਸ਼ਣ ਦਾ ਗੁਰੂ ਦੀਆਂ ਸਿੱਖ ਸੰਗਤਾਂ ਨੇ ਬਖਸ਼ਣ ਜੋ ਸਾਰੀਆਂ ਸਿੱਖ ਸੰਗਤਾਂ ਨੇ ਜੋ ਵੀ ਇਸ਼ਾਰਾ ਹਰ ਪੂਜਾ ਕਰਦੀਆਂ ਹੁੰਦੀਆਂ ਸ਼ੁਕਰਗੁਜ਼ਾਰ ਹੋਈਆਂ ਆਪ ਜੀ ਨੇ ਮਾਫ਼ ਕਰ ਦਿੱਤੀਆਂ। ਸਤਿਗੁਰੂ ਅੱਗੇ ਅਰਦਾਸ ਕਰੀਏ ਕਿ ਮਹਾਰਾਜ ਇਹ ਗੁਰਬਾਣੀ ਦਾ ਸਾਰ ਸੁਧਾਨ, ਇਹ ਗੁਰਮਤਿ ਵਿਚਾਰ, ਇਹ ਗੁਰਬਾਣੀ ਦਾ ਚਾਨਣ ਸਾਨੂੰ ਪ੍ਰਾਪਤ ਹੋਵੇ, ਸਾਡੇ ਹਿਰਦਿਆਂ ਵਿੱਚ ਵਾਸ ਕਰੇ, ਜਿਸ ਕਰਕੇ ਸਾਡਾ ਜੀਵਨ ਯਾਤਰਾ ਸਫਲ ਹੋਵੇ, ਪ੍ਰਲੋਕ ਵੀ ਸਫਲਾ ਹੋਵੇ, ਅਤੇ ਮਹਾਂਪੁਰਸ਼ਾਂ ਦੇ ਵਰਸ਼ੀ ਨੂੰ ਸਲਾਨਾ ਜੋੜ ਕੇ ਇਸ ਅਸਥਾਨ ਦੇ ਮੁਖੀ ਸੰਬੰਧਾਂ ਵੱਲੋਂ ਬਹੁਤ ਵੱਡਾ ਮਹਾਨ ਵੱਡਾ ਪ੍ਰਜਾ ਹੈ। ਕਥਾ ਤੋਂ ਵਿਆਖਿਆ ਕਰ ਲੈਣੀ ਕੋਈ ਬੜਾ ਲੋਕਾਂ ਦਾ ਕੰਮ ਨਹੀਂ, ਬਾਕੀ ਕੰਮ ਸਾਰੇ ਹੋ ਸਕਦੇ। ਆਹ ਜਿਹੜਾ ਕਥਾ ਵਿਆਖਿਆ ਦਾ ਕੰਮ ਹੈ ਇਹ ਹਰ ਇੱਕ ਦੇ ਹਿੱਸੇ ਹੈ, ਇਹ ਤਾਂ 7-8 ਸਾਲ ਲਾਊਗਾ ਵਿਦਿਆਰਥੀ ਨੂੰ ਜੇ ਪੜ੍ਹੂਗਾ ਫਿਰ ਕਿਤੇ ਸਾਰੇ ਕਿਤਾਬਾਂ ਬੈਠ ਕੇ ਕਹਿ ਸਕੂਗਾ ਇੱਥੇ ਦਾ ਮਹਾਰਾਜ ਨੇ ਬੜੀ ਬਖਸ਼ਿਸ਼ ਕੀਤੀ, ਮਹਾਂਪੁਰਖ ਕਿਹੜੇ ਦੇ ਦਰਬਾਰ ਭੇਜੇ ਤੁਹਾਡੇ ਨਗਰ ਵਿੱਚ, ਇੱਥੇ ਟੇਕ ਕੇ ਕਿਵੇਂ ਉਹਨਾਂ ਦੀ ਗੁਰਬਾਣੀ ਕਥਾ ਵਿਆਖਿਆ ਕਰਕੇ ਇਸ ਅਸਥਾਨ ਨੂੰ 4 ਚੰਨ ਲਾਏ ਪਏ। ਹੁਣ ਵੀ ਇਸ ਅਸਥਾਨ ਦੇ ਗੁਰੀ ਪ੍ਰਬੰਧਕ ਬਾਬਾ ਆਤਮਾ ਸਿੰਘ ਜੀ ਮਹਾਂਪੁਰਸ਼ਾਂ ਨੇ ਸ਼ਿਕਾਇਤ ਕੇ ਦਰ ਘਰ ਵਿੱਚੋਂ ਮੰਗ ਕੇ ਸ਼੍ਰੀ ਬਾਬਾ ਦੀਆਂ ਜਨ ਕੀਤੀਆਂ, ਤਾਂ ਹੀ ਇਹ ਕੁਛ ਹੋ ਰਿਹਾ ਹੈ। ਇਸ ਕਰਕੇ ਇਹ ਕਥਾ ਵਿਆਖਿਆ ਦਾ ਪ੍ਰਕਾਰ ਕਰਨਾ ਬਹੁਤ ਜਿਵੇਂ ਸੰਤ ਬਾਬਾ ਸੁੰਦਰ ਸਿੰਘ ਜੀ ਨੇ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਨੂੰ ਕਿਹਾ ਸੀ ਵੀ 100 ਕੰਮ ਕਰਨਾ ਕਿ 1 ਕੰਮ ਕਰਨਾ, ਕਹਿੰਦੇ ਮਹਾਰਾਜ ਤੁਸੀਂ ਦੱਸੋ ਜਿਹੜਾ ਕਹੋਗੇ ਉਹ ਮੈਂ ਕਰੂੰਗਾ। ਕਹਿਣ ਲੱਗੇ ਵੀ ਤੂੰ ਆ ਜਿਹੜਾ ਗੁਰਬਾਣੀ ਦੀ ਕਥਾ ਵਿਆਖਿਆ ਕਰਨੀ ਇਹ 100 ਕੰਮ ਨਾਲ 1 ਕੰਮ ਬਹੁਤ ਮਹੱਤਵਪੂਰਨ, ਇਹ ਤੂੰ ਸਾਰੀ ਜ਼ਿੰਦਗੀ ਕਰਦੇ ਰਹਿਣਾ, ਇਹ 1 ਕੰਮ ਤੋਂ ਕਰ ਲਿਆ 100 ਕੰਮ ਇਹਦੇ ਵਿੱਚ ਹੀ ਆ ਗਏ, ਜਿਵੇਂ ਹਾਥੀ ਦੀ ਪੈਰ ਵਿੱਚ ਸਭ ਕੁਛ ਆ ਜਾਂਦਾ ਹੈ। ਇਸ ਤਰ੍ਹਾਂ ਜਿਹੜੀ ਗੁਰਬਾਣੀ ਦੀ ਕਥਾ ਵਿਆਖਿਆ ਵਿਚਾਰ ਹੈ ਇਹਦੇ ਵਿੱਚ ਬਾਕੀ ਸਾਰੇ ਪੁਰਖਾਂ ਦੇ ਸਕੂਲ ਵਿੱਚ ਸਭ ਕਮਾਉਣ ਸਭ ਕੁਛ ਐਸਾ ਸਥਾਨ 'ਤੇ ਬੈਠ ਕੇ ਉਹਨਾਂ ਦੇ 100 ਕੰਮਾਂ ਵਿੱਚੋਂ 1 ਜਿਹੜਾ ਸਭ ਤੋਂ ਮਹਾਨ ਉਹ ਮਹਾਂਪੁਰਸ਼ਾਂ ਨੇ ਕਰਕੇ ਮੇਰੇ ਇੱਥੇ ਸ਼੍ਰੀ ਛੱਡਿਆ ਸਫਲ 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 ਪਿੰਡ ਯਾਤਰਾ ਆਵਣ ਜਾਣ ਰਿਸ਼ਤਾ ਦਾ ਭਾਈ ਸਤਿਗੁਰੂ ਕਿਰਪਾ ਕਰਨ ਦੋਸ਼ਣਾ ਕਰ ਇਸ ਅਸਥਾਨ 'ਤੇ ਸਤਿਗੁਰੂ ਦੇ ਦਰ ਕਰਕੇ ਆਪਾਂ ਇਹਦੇ ਦਿਨ ਵਾਹਿਗੁਰੂ ਤੋਂ ਗੁਰੂ ਤੋਂ ਯਾਚਨਾ ਕਰੀਏ ਕਿ ਇਸੇ ਤਰ੍ਹਾਂ ਗੁਰਬਾਣੀ ਦੀ ਕਥਾ ਵਿਆਖਿਆ ਇਸ ਅਸਥਾਨ 'ਤੇ ਹੁੰਦੀ ਰਹੇ। ਅਸੀਂ ਸੰਗਤਾਂ ਨੂੰ ਵੀ ਜੋੜ ਕੇ ਇਸ ਸਥਾਨ ਤੋਂ ਲਾਭ ਲੈਂਦੇ ਰਹੇ ਕਿ ਐਸੀ ਸ਼੍ਰੀ ਮਾਨ ਐਸੀ ਯਾਤਨਾ ਅੱਜ ਦੇ ਦਰਸ਼ਨ ਮਨ ਕਰਦੇ ਰਹੇ, ਇਹਨਾਂ ਕਿਰਪਾ ਕੇ ਆਪਸੀ ਸੁਖਾ ਹੋਰ ਜਿਵੇਂ ਇਸ ਸਥਾਨ ਦੇ ਮੁਖੀ ਪ੍ਰਬੰਧ ਕਰ ਗੁਰੂ ਵਿਦਿਆਰਥੀ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਸਿਵਾ ਦਾ ਜਾਪ ਕਰਦਾ ਹੋਇਆ
ਅਸ਼ਟ ਰਾਗ ਉਨ ਗਾਏ ਸੰਗ ਰਾਗ ਨੀਤੀਸ ਸਭ ਕੁਛ ਰਾਗਨ ਕੇ ਅਠਾਰਾਂ